ਵਾਹਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਵਨ ਅਰਥ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਸਾਹਿਬ ਜੀ ਆਪ ਹੀ ਕਿਰਪਾ ਕਰਕੇ ਆਪਣੀ ਪਾਵਨ ਬਾਣੀ ਦੀ ਵਿਚਾਰ ਕਰਵਾ ਰਹੇ ਹੋ। ਆਓ ਚੌਥੀ ਅਸ਼ਟਪਦੀ ਸੁਖਮਨੀ ਸਾਹਿਬ ਜੀ ਦੀ ਆਰੰਭ ਕਰੀਏ, ਇਹਦਾ ਸਲੋਕ ਆਰੰਭ ਕਰੀਏ ਜੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ। ਔਰ ਇਸ ਚੌਥੀ ਅਸ਼ਟਪਦੀ ਦੇ ਪਹਿਲੇ ਬੰਦਾਂ ਵਿੱਚ, ਪਹਿਲੇ ਪਦਿਆਂ ਵਿੱਚ ਸਤਿਗੁਰਾਂ ਨੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣ ਦਾ ਤਰੀਕਾ, ਕਿਉਂਕਿ ਪਹਿਲਾਂ ਪਿੱਛੇ ਨਾਮ ਦੀ ਸੋਭਾ ਕਰਕੇ ਆਏ ਨੇ ਤਿੰਨ ਅਸ਼ਟਪਦੀਆਂ, ਹੁਣ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰ ਰਹੇ ਨੇ। ਉਹਦੇ ਗੁਣਾਂ ਦਾ ਗਾਇਨ ਕਰਕੇ ਫਿਰ ਅਰਦਾਸ ਕਰਦੇ ਨੇ, ਅਖੀਰ ਵਿੱਚ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਨੇ। ਔਰ ਸ਼ਬਦ ਦੀ ਅਸ਼ਟਪਦੀ ਦੀ ਜਿਹੜੀ ਅਖੀਰਲਾ ਪਦਾ ਹੈ ਉਹਦੇ ਵਿੱਚ ਫਿਰ ਅਰਦਾਸ ਹੀ ਲਿਖ ਦਿੱਤੀ ਹੈ ਸਾਰੀ, ਤੂੰ ਠਾਕੁਰ ਤੁਮ ਪੈ ਅਰਦਾਸ, ਉਹ ਅਰਦਾਸ ਲਿਖ ਦਿੱਤੀ। ਆਓ ਸਤਿਗੁਰਾਂ ਦਾ ਇਹ ਪਾਵਨ ਪਵਿੱਤਰ ਬਚਨ ਚੌਥੀ ਅਸ਼ਟਪਦੀ ਦੀ ਵਿਚਾਰ ਸਰਵਣ ਕਰੀਏ ਜੀ।
ਸਲੋਕ ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸੰਭਾਲ।
ਅਸ਼ਟਪਦੀ ਤੋਂ ਪਹਿਲਾਂ ਸਤਿਗੁਰੂ ਗਰੀਬ ਨਿਵਾਸ ਪਾਤਸ਼ਾਹ ਜੀ ਸਲੋਕ ਉਚਾਰਨ ਕਰ ਰਹੇ। ਹੇ ਨਿਰਗੁਣ ਯਾਰ ਜੀ, ਤੇਰੇ ਚ ਇੱਕ ਵੀ ਗੁਣ ਨਹੀਂ ਹੈ, ਨਿਰਗੁਣ ਯਾਰ ਇੱਕ ਵੀ ਗੁਣ ਨਹੀਂ ਹੈ, ਤੂੰ ਸਾਰੇ ਗੁਣਾਂ ਤੋਂ ਨਿਰਰਹਿਤ। ਕਹਿੰਦੇ ਤਾਂ ਹਾਂ ਅਸੀਂ ਬੜੇ ਗੁਣਵਾਨ ਹਾਂ ਜੀ, ਮੇਰੇ ਚ ਬੜਾ ਵੱਡਾ ਗੁਣ ਹੈ। ਕਈ ਬੰਦੇ ਕਹਿੰਦੇ ਸੁਣੇ ਜਾਂਦੇ, ਕਹਿੰਦੇ ਜੀ ਮੇਰੇ ਵਿੱਚ ਬੜਾ ਵੱਡਾ ਗੁਣ ਹੈ ਕਿ ਮੈਂ ਅੱਜ ਤਾਈਂ ਝੂਠ ਨਹੀਂ ਬੋਲਿਆ। ਕਈ ਬੰਦੇ ਕਹਿੰਦੇ, ਕੋਈ ਕਹਿੰਦਾ ਜੀ ਮੇਰੇ ਵਿੱਚ ਬੜਾ ਵੱਡਾ ਗੁਣ ਹੈ ਕਿ ਮੈਂ ਅੱਜ ਤਾਈਂ ਕਿਤੇ ਕਿਸੇ ਤੇ ਗੁੱਸਾ ਨਹੀਂ ਕੀਤਾ, ਕਿਸੇ ਤੇ ਕ੍ਰੋਧ ਨਹੀਂ ਕੀਤਾ। ਮੇਰੇ 'ਚ ਬੜਾ ਵੱਡਾ ਗੁਣ ਹੈ ਕਿ ਮੈਂ ਅੱਜ ਤਾਈਂ ਕਿਸੇ 'ਤੇ ਹੱਥ ਨਹੀਂ ਚੁੱਕਿਆ, ਮੈਂ ਅੱਜ ਤਾਈਂ ਕਦੇ ਕਿਸੇ ਦੀ ਨਿੰਦਾ ਨਹੀਂ ਕੀਤੀ, ਕਿਸੇ ਦੀ ਚੁਗਲੀ ਨਹੀਂ ਕੀਤੀ। ਮੇਰੇ ਵਿੱਚ ਆ ਬੜਾ ਵੱਡਾ ਗੁਣ ਹੈ ਜੀ, ਮੈਂ ਅੱਜ ਤਾਈਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਪਰ ਪੰਜਵੇਂ ਬਾਪੂ ਧੰਨ ਗੁਰੂ ਅਰਜਨ ਦੇਵ ਸਾਹਿਬ ਤਾਂ ਕਹਿੰਦੇ ਤੇਰੇ 'ਚ ਇੱਕ ਵੀ ਗੁਣ ਕੋਈ ਨਹੀਂ, ਤੂੰ ਨਿਰਗੁਣ ਹੈ। ਹੁਣ ਇਹ ਬੰਦਾ ਸੱਚ ਹੈ, ਇਹ ਇਨਸਾਨ ਸੱਚਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਨੇ ਉਹ ਨਿਰਗੁਣ ਯਾਰੇ ਜੀਵ, ਕਿਹੜਾ ਗੁਣ ਹੈ ਤੇਰੇ? ਕਹਿੰਦਾ ਜੀ ਮੈਂ ਬੜਾ ਸੁਰੀਲਾ ਗਾਉਂਦਾ, ਸੁਰੀਲਾ, ਤੇ ਮੈਂ ਜਿਹੜਾ ਇਹ ਸੁਰੀਲਾ ਗਾਉਂਦਾ ਨਾ, ਤੇ ਮੇਰਾ ਇਹ ਸੁਰ ਦੇ ਵਿੱਚ ਸੁਰੀਲਾ ਗਾਉਣਾ ਇਸੇ ਤਰ੍ਹਾਂ ਨਹੀਂ ਮਿਲਿਆ, ਬੜੀਆਂ ਰਿਆਜ਼ਾਂ ਕੀਤੀਆਂ ਨੇ। ਸਵੇਰੇ ਉੱਠ ਕੇ ਮੈਂ ਚਾਰ ਚਾਰ ਘੰਟੇ, ਪੰਜ ਪੰਜ ਘੰਟੇ ਰਿਆਜ਼ ਕੀਤੀ ਹੈ, ਤਾਂ ਜਾ ਕੇ ਮੇਰਾ ਇਹ ਕੰਠ ਸੁਰੀਲਾ ਹੋਇਆ, ਮੇਰਾ ਇਹ ਗਲਾ ਸੁਰੀਲਾ ਹੋਇਆ। ਸੱਜਣਾ, ਤੇਰੇ ਨਾਲੋਂ ਬਹੁਤ ਜ਼ਿਆਦਾ ਸੁਰੀਲੀ ਪ੍ਰਮਾਤਮਾ ਨੇ ਕੋਇਲ ਬਣਾਈ ਹੈ, ਕੋਇਲ। ਤੂੰ ਬੜਾ ਸੁਰੀਲਾ ਗਾਉਂਦਾ ਹੈ, ਤੈਨੂੰ ਇਹ ਮਾਣ ਹੈ, ਹੰਕਾਰ ਹੈ, ਪਰ ਕੋਇਲ ਨੇ ਤਾਂ ਕਦੇ ਮਾਣ ਨਹੀਂ ਕੀਤਾ। ਉਹ ਕਿੰਨਾ ਸੁਰੀਲਾ ਗਾਉਂਦੀ, ਉਹ ਕਿਹੜਾ ਸਵੇਰੇ ਉੱਠ ਕੇ ਸਾ ਤੇ ਪਾ ਦਾ ਰਿਆਜ਼ ਕਰ ਲਈ, ਉਹਨੇ ਕਿਹੜਾ ਰਿਆਜ਼ ਕੀਤਾ? ਪਰਮਾਤਮਾ ਨੇ ਗੁਣ ਉਹਨੂੰ ਵੀ ਦਿੱਤਾ ਤੇ ਤੈਨੂੰ ਵੀ ਦਿੱਤਾ, ਦਿੱਤਾ ਪਰਮੇਸ਼ਰ ਨੇ, ਪਰ ਤੂੰ ਸਮਝਦਾ ਕਿ ਮੈਨੂੰ ਆਪਣੀ ਰਿਆਜ਼ ਲੜ ਦੇ। ਆਹ ਵੇਖੋ ਜੀ, ਮੈਂ ਭਲਵਾਨੀ ਕਰਨਾ, ਵੱਡੇ ਵੱਡੇ ਮੱਲਾਂ ਦੀ ਪਿੱਠ ਲਾ ਦਿੰਦਾ, ਕੰਠ ਲਾ ਦਿੰਦਾ, ਮੈਂ ਦੇਸੀ ਘਿਓ ਖਾਧਾ, ਤੇ ਦੇਸੀ ਘਿਓ ਖਾ ਕੇ ਮੈਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਮਜ਼ਬੂਤ ਕੀਤਾ, ਗੱਟਿਆ, ਮੈਂ ਬੜੀ ਕਸਰਤ ਕੀਤੀ ਹੈ, ਮੈਂ ਬੜੀ ਮਿਹਨਤ ਕੀਤੀ ਹੈ, ਮੇਰੇ 'ਚ ਬੜਾ ਭਾਰੀ ਬਲ ਹੈ। ਇਹ ਬਲ ਇੰਨਾ ਨਹੀਂ ਆਇਆ, ਕਸਰਤ ਨਾਲ ਆਇਆ। ਜੇ ਤੇਰੇ ਵਿੱਚ ਬਲ ਕਸਰਤ ਨਾਲ ਆ ਗਿਆ, ਬੱਬਰ ਸ਼ੇਰ ਕਿਹੜਾ ਡੰਡ ਕੱਢਦਾ ਰਿਹਾ, ਉਹਨੇ ਕਿੰਨੇ ਕੁ ਡੰਡ ਮਾਰੇ ਸਨ ਵੀ ਉਹਦੇ ਚ ਬਲ ਆ ਗਏ। ਜੇ ਉਹਨੂੰ ਪਰਮੇਸ਼ਰ ਨੇ ਬਲ ਦਿੱਤਾ ਤੇ ਤੈਨੂੰ ਵੀ ਪਰਮੇਸ਼ਰ ਨੇ ਦਿੱਤਾ ਸੱਜਣਾ, ਪਰ ਤੂੰ ਆਪਣੇ ਬਲ ਤੇ ਮਾਣ ਕਰ ਰਿਹਾ, ਉਹਨੂੰ ਆਪਣੇ ਬਲ ਤੇ ਮਾਣ ਨਹੀਂ। ਜਾਨਵਰ ਹੋਣ ਦੇ ਬਾਵਜੂਦ ਵੀ ਮਾਨੀ ਨਹੀਂ ਹੈ, ਹੰਕਾਰੀ ਨਹੀਂ। ਚਲਾਕੀ ਦਾ ਬੜਾ ਮਾਣ ਹੈ ਤੇ ਲੋਮੜੀ ਨੂੰ ਚਲਾਕ ਕਿਹਨੇ ਬਣਾਇਆ? ਕਹਿਣ ਤੋਂ ਭਾਵ ਕਿ ਜੀਵ ਵਿੱਚ ਜਿਤਨੇ ਵੀ ਗੁਣ ਨੇ ਤੇ ਆਪਣੇ ਨਹੀਂ ਹਨ। ਆਖੋ ਸਤਨਾਮ। ਇਹ ਜਿੰਨੇ ਵੀ ਗੁਣ ਨੇ ਨਾ ਇਸ ਮਨੁੱਖ ਵਿੱਚ, ਜੀਵ ਵਿੱਚ, ਇਹਦੇ ਆਪਣੇ ਨਹੀਂ। ਇਹ ਗੁਣਾਂ ਦਾ ਦਾਤਾ ਪਰਮਾਤਮਾ ਹੈ, ਪਰਮੇਸ਼ਵਰ ਹੈ, ਉਸੇ ਨੇ ਦਿੱਤਾ। ਇਹ ਨਹੀਂ ਕਹਿ ਸਕਦੇ ਕਿ ਕਿਸੇ ਨੇ ਆਪਣੀ ਰਿਆਜ਼ ਦੇ ਨਾਲ ਆਪਣੇ ਗਲੇ ਨੂੰ ਸੁਰੀਲਾ ਕੀਤਾ ਹੈ। ਇਹ ਕਹਿ ਸਕਦੇ ਹਾਂ ਗੋਡ ਗਿਫਟ ਹੈ, ਪਰਮਾਤਮਾ ਦਾ ਦਿੱਤਾ ਹੈ, ਪਰਮੇਸ਼ਵਰ ਦਾ ਦਿੱਤਾ ਹੈ। ਨਹੀਂ ਤਾਂ ਇਹ ਮਨੁੱਖ ਨਿਰਗੁਣਿਆਰ ਹੈ। ਮਹਾਰਾਜ ਕਹਿੰਦੇ ਨਿਰਗੁਣਿਆਰ, ਇਹ ਨਿਰਗੁਣਿਆਰ ਹੈ ਜੀ, ਇਹ ਆਨਿਆ, ਇਹ ਆਣਾ ਨਾ ਸਭ ਬੇਵਕੂਫ। ਇਹ ਆਨਿਆ ਦਾ ਮਤਲਬ ਕਹਾਂਗੇ ਨਾ ਸਮਝ, ਬੇਵਕੂਫ, ਜਿਹਦੇ ਕੋਲ ਸੋਚ ਹੀ ਨਾ ਹੋਵੇ ਉਹਨੂੰ ਕਹਿੰਦੇ ਨੇ ਇਹ ਆਨਿਆ। ਨਿਰਗੁਣਿਆਰ ਹੈ ਇਹ ਆਨਿਆ ਨਾ ਸਮਝ, ਆਪਣੇ ਆਪ ਦੇ ਮਨ ਨੂੰ ਕਹਿਣਾ ਇਹ ਗੱਲ ਕਿ ਤੂੰ ਨਿਰਗੁਣਿਆਰ ਹੈ, ਫਿਰ ਨਾ ਸਮਝ ਬੇਵਕੂਫ ਹੈ ਰੱਜ ਕੇ। ਹਾਲੇ ਵੀ ਸਮੇਂ ਆਣਿਆ, ਹਾਲੇ ਵੀ ਸਮੇਂ, ਸੋ ਪ੍ਰਭ ਸਦਾ ਸੰਭਾਲ, ਉਸ ਪ੍ਰਭੂ ਨੂੰ ਸਦਾ ਵਾਸਤੇ ਸੰਭਾਲਣਾ ਕਰ, ਉਸ ਨਿਰੰਕਾਰ ਨੂੰ ਸੰਭਾਲਣਾ ਕਰ, ਉਸ ਵਾਹਿਗੁਰੂ ਨੂੰ ਸੰਭਾਲਣਾ ਕਰ, ਉਸ ਨਿਰੰਕਾਰ ਪਰਮੇਸ਼ਰ ਦੇ ਚਿੰਤਨ ਵਿੱਚ ਜੁੜ ਜਾ। ਹੇ ਨਿਰਗੁਣਿਆਰਿਆ, ਹੇ ਅਯਾਨਿਆ ਨਾ ਸਮਝਾ, ਉਸ ਪਾਰ ਪਰਮਾਤਮਾ ਨੂੰ ਸੰਭਾਲ, ਪਰਮੇਸ਼ਰ ਦੇ ਨਾਮ ਨੂੰ ਸੰਭਾਲ। ਸੋ ਪ੍ਰਭ ਸਦਾ ਸੰਭਾਲ, ਉਸ ਪ੍ਰਭੂ ਨੂੰ, ਜਿਸ ਪ੍ਰਭੂ ਨੂੰ। ਅਗਲੀ ਪੰਕਤੀ ਵਿੱਚ ਮਹਾਰਾਜ ਜੀ ਜਵਾਬ ਦਿੰਦੇ, ਕਹਿੰਦੇ ਸੁਣ, ਉਹਨੂੰ ਸੰਭਾਲ, ਜਿਸ ਨੂੰ ਸੰਭਾਲਣਾ ਕਰ, ਉਸ ਪ੍ਰਭੂ ਨੂੰ। ਕਹਿੰਦੇ ਜਿਸ ਪਰਮਾਤਮਾ ਨੇ
ਜਿਨ ਕੀ ਆਤ ਸੱਚੀ ਤਰਫ ਨਾਨਕ ਨਿਭਹੀ ਨਾਲਾ।
ਜਿਸਨੇ ਤੈਨੂੰ ਕੀਤਾ, ਜਿਸਨੇ ਤੈਨੂੰ ਬਣਾਇਆ, ਉਹਨੂੰ ਚੇਤੇ ਰੱਖ। ਜਿਨ ਕੀ ਆ ਤੇ ਸੱਚੀਤ ਰੱਖ, ਜਿਸਨੇ ਤੈਨੂੰ ਕੀਤਾ, ਜਿਸਨੇ ਤੈਨੂੰ ਬਣਾਇਆ, ਉਹਨੂੰ ਚੇਤੇ ਰੱਖ, ਉਹਨੂੰ ਆਪਣੇ ਚੇਤੇ ਚ ਲਿਆ, ਉਹਦਾ ਚਿੰਤਨ ਕਰ ਜਿਸਨੇ ਤੈਨੂੰ ਬਣਾਇਆ, ਜਿਸਨੇ ਤੈਨੂੰ ਪੈਦਾ ਕੀਤਾ। ਤੇ ਮਹਾਰਾਜ ਜੀ ਕਹਿੰਦੇ ਉਹਨੂੰ ਚੇਤੇ ਰੱਖੇਗਾ। ਤੇ ਪੰਜਵੇਂ ਬਾਪੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨਾਨਕ ਨਿਗਹੀ ਨਾਲ, ਉਹ ਪ੍ਰਮਾਤਮਾ ਤੇਰੇ ਨਾਲ ਲੁਭੇਗਾ ਹਰ ਜਗ੍ਹਾ ਤੇ ਹਰ ਥਾਂ, ਜਦੋਂ ਚੇਤੇ ਰੱਖੇਗਾ, ਜਦੋਂ ਯਾਦ ਰੱਖੇਗਾ, ਤੇ ਹਰ ਜਗ੍ਹਾ ਤੇਰੇ ਨਾਲ ਲੁਭੇਗਾ, ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਜਿੱਥੇ ਦੁਨੀਆਂ ਦੇ ਸੰਗ ਸਭਾ ਸਾਰੇ ਛੱਡ ਜਾਣਗੇ, ਉੱਥੇ ਉਹ ਪਾਰ ਬ੍ਰਹਮ ਪਰਮਾਤਮਾ ਪਰਮੇਸ਼ਰ ਤੇਰੇ ਨਾਲ ਲੁਭੇਗਾ, ਉਹ ਨਿਰੰਕਾਰ ਤੇਰੇ ਨਾਲ ਲੁਭੇਗਾ। ਉਸ ਪਰਮੇਸ਼ਰ ਤੋਂ ਬਿਨਾਂ ਤੇਰੇ ਨਾਲ ਕੋਈ ਦੂਸਰਾ ਨਿਭਣ ਵਾਲਾ ਨਹੀਂ ਹੈ।
ਅਸਤ ਪਰੇ ਰਮਈਆ ਕੇ ਗੁਣ ਚੇਤ ਪਾਨੇ।
ਅਸ਼ਟਪਦੀ ਉਚਾਰਦੇ ਨੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ, ਅੱਠ ਪਦਿਆਂ ਦੀ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪਰਨ, ਹੇ ਪ੍ਰਾਣੀ, ਹੇ ਜੀਵ। ਹੁਣ ਮਹਾਰਾਜ ਜੀ ਗੁਣਾਂ ਦੀ ਗੱਲ ਕਰਨ ਲੱਗੇ, ਉੱਤੇ ਪਹਿਲਾਂ ਤਿੰਨ ਅਸ਼ਟਪਦੀਆਂ ਚ ਨਾਮ ਦੀ ਗੱਲ ਕੀਤੀ ਹੈ ਨਾ, ਹੁਣ ਪ੍ਰਮਾਤਮਾ ਦੇ ਗੁਣਾਂ ਦੀ ਗੱਲ। ਹੇ ਪ੍ਰਾਣੀ, ਪ੍ਰਾਣੀ ਕਿਹਨੂੰ ਕਹਿੰਦੇ ਨੇ? ਪ੍ਰਾਣਾ ਵਾਲੇ ਨੂੰ, ਜਿਹੜਾ ਪ੍ਰਾਣਾ ਵਾਲਾ ਨੂੰ ਕਹਿੰਦੇ ਨੇ ਪ੍ਰਾਣੀ। ਸਾਡੇ ਸਾਰਿਆਂ ਚ ਪ੍ਰਾਣ ਚੱਲਦੇ ਨੇ, ਤੇ ਜਿਹਦੇ ਚ ਪ੍ਰਾਣ ਚੱਲਣ ਉਹਨੂੰ ਕਹਿੰਦੇ ਨੇ ਪ੍ਰਾਣੀ। ਇੱਥੇ ਜੀਵਦੇ ਜਾਗਦੇ ਬੰਦਿਆਂ ਨੂੰ ਉਪਦੇਸ਼ ਹੋ ਰਿਹਾ। ਜਿਹੜੇ ਜੀਵਦੇ ਜਾਗਦੇ ਨੇ, ਜਿਹਨਾਂ ਚ ਸਾਹ ਚੱਲਦੇ ਨੇ, ਜਿਹਨਾਂ ਚ ਦਮ ਚੱਲਦੇ ਨੇ, ਉਹਨਾਂ ਪ੍ਰਾਣੀਆਂ ਨੂੰ ਉਪਦੇਸ਼ ਹੋ ਰਿਹਾ। ਇੱਥੇ ਮੁਰਦਿਆਂ ਨੂੰ ਉਪਦੇਸ਼ ਨਹੀਂ ਹੋ ਰਿਹਾ, ਜੀਵ ਦੇ ਜਾਗਦੇ ਬੰਦਿਆਂ ਨੂੰ ਉਪਦੇਸ਼ ਦੇ ਰਹੇ, ਤਾਂ ਹੀ ਕਹਿ ਰਹੇ ਨੇ ਪ੍ਰਾਣੀ ਪ੍ਰਾਣਾ ਵਾਲਿਆ, ਤੂੰ ਜੀਵਦਾ ਜਾਗਦਾ ਨਾ। ਤੇ ਮਹਾਰਾਜ ਜੀ ਕਹਿੰਦੇ ਸੁਣ, ਰਮਈਆ ਕੇ ਗੁਣ ਚੇਤ ਪ੍ਰਾਣੀ। ਉਹ ਜਿਹੜਾ ਰਮਈਆ, ਰਮਈਆ ਕਹਿੰਦੇ ਰਮਿਆ ਹੋਇਆ, ਹਰ ਥਾਂ ਤੇ ਹਰ ਜਗ੍ਹਾ ਤੇ ਕਣ ਕਣ ਵਿੱਚ ਜ਼ਰੇ ਜ਼ਰੇ ਵਿੱਚ ਜਿਹੜਾ ਰਮਈਆ ਰਮਿਆ ਹੋਇਆ ਹਰ ਜਗ੍ਹਾ ਤੇ ਰਮਈਆ, ਇਹ ਰਾਮ ਸ਼ਬਦ ਦੀ ਹੀ ਵਿਆਖਿਆ ਰਮਈਆ। ਰਾਮ ਦਾ ਮਤਲਬ ਵੀ ਰਮਿਆ ਹੋਇਆ ਤੇ ਰਮਈਆ ਦਾ ਮਤਲਬ ਵੀ ਰਮਿਆ ਹੋਇਆ, ਰਮਈਆ। ਪਾਣੀ ਵਿੱਚ ਜਿਹੜਾ ਸ਼ੀਤਲਤਾ ਰੂਪ ਹੋ ਕੇ ਬਹਿ ਰਿਹਾ, ਹਵਾ ਵਿੱਚ ਸਮੀਰ ਰੂਪ ਹੋ ਕੇ ਬਹਿ ਰਿਹਾ, ਅਗਨੀ ਵਿੱਚ ਪ੍ਰਕਾਸ਼ ਰੂਪ ਹੋ ਕੇ ਰਮਿਆ ਹੋਇਆ, ਧਰਤੀ ਵਿੱਚ ਕਠੋਰਤਾ ਰੂਪ ਹੋ ਕੇ ਰਮਿਆ ਹੋਇਆ, ਆਕਾਸ਼ ਵਿੱਚ ਨਿਰਖੋਭ ਹੋ ਕੇ ਰਮਿਆ ਹੋਇਆ, ਉਹ ਰਮਈਆ ਜਿਹੜਾ ਪੰਜਾਂ ਤੱਤਾਂ ਵਿੱਚ ਰਮਿਆ ਹੋਇਆ ਤੇ ਪੰਜਾਂ ਤੱਤਾਂ ਦੇ ਬਣੇ ਹੋਏ ਨਾ ਸਰੀਰਾਂ ਵਿੱਚ ਰਮਿਆ ਹੋਇਆ, ਐਸਾ ਰਮਈਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਗੁਣਾਂ ਨੂੰ ਚੇਤੇ ਕਰ, ਗੁਣਾਂ ਨੂੰ ਗੁਣ ਚੇਤ, ਉਹਦੇ ਗੁਣਾਂ ਨੂੰ ਚੇਤੇ ਕਰ ਵੀ ਉਹਦੇ ਚ ਕਿਹੜੇ ਕਿਹੜੇ ਗੁਣ ਨੇ, ਉਹਦੇ ਗੁਣਾਂ ਨੂੰ ਯਾਦ ਕਰ, ਉਹਨੇ ਤੇਰੇ ਤੇ ਕਿਹੜੇ ਕਿਹੜੇ ਉਪਕਾਰ ਕੀਤੇ ਨੇ ਉਹਦੇ ਉਪਕਾਰਾਂ ਨੂੰ ਯਾਦ ਕਰ। ਸਭ ਤੋਂ ਦੱਸਦਾ ਹਾਂ ਗੁਣ ਨਾਮ ਉਪਕਾਰ ਦਾ ਵੀ ਕਹਿ ਸਕਦੇ, ਕਿੰਨੇ ਤੇਰੇ ਤੇ ਉਪਕਾਰ ਕੀਤੇ ਨੇ, ਕਿੰਨੇ ਤੇਰੇ ਤੇ ਆਪ ਕਰਕੇ ਕਹਿ ਦਿੰਦੇ ਨਾ, ਉਹ ਫਲਾਣੇ ਬੰਦੇ ਦਾ ਗੁਣ ਯਾਦ ਰੱਖੀ ਬਈ ਤੇਰੇ ਤੇ ਉਹਨੇ ਬੜਾ ਗੁਣ ਕੀਤਾ। ਮਹਾਰਾਜ ਜੀ ਵੀ ਇੱਥੇ ਕਹਿ ਦਿਓ ਪਰਮਾਤਮਾ ਦਾ ਗੁਣ ਚੇਤੇ ਕਰ, ਉਹਦੇ ਗੁਣਾਂ ਨੂੰ ਚੇਤੇ ਕਰ ਕਿ ਤੇਰੇ ਤੇ ਉਹਨੇ ਕਿੰਨੇ ਕੁ ਗੁਣ ਕੀਤੇ ਨੇ, ਕੀ ਕੀਤਾ। ਹੁਣ ਅੱਗੇ ਦੱਸਦੇ ਹਨ,
ਕਵਨ ਮੂਲ ਤੇ ਕਵਨ ਦ੍ਰਿਸ਼ਟਾਨੇ।
ਕਮਾਲ ਕਰ ਦਿੱਤੀ, ਤੇਰੇ ਤੇ ਸਭ ਤੋਂ ਪਹਿਲਾਂ ਉਹਨੇ ਕਿੱਡਾ ਵੱਡਾ ਗੁਣ ਕੀਤਾ, ਉਹਦੇ ਗੁਣ ਨੂੰ ਯਾਦ ਕਰ ਕਿ ਕਿਹੜੇ ਮੂਲ ਤੋਂ ਤੇਰੇ ਸਰੀਰ ਦੀ ਉਤਪਤੀ ਕਰਕੇ ਤੇਰੇ ਸਰੀਰ ਨੂੰ ਕਿਸ ਤਰ੍ਹਾਂ ਦਾ ਵਿਖਾ ਦੇ। ਇਹ ਸਵਾਲ ਹੈ ਇੱਥੇ, ਅੱਗੇ ਕੁਸ਼ਚਨ ਮਾਰਕ ਲੱਗਦਾ, ਦ੍ਰਿਸ਼ਟਾਨੀ ਦੇ ਅੱਗੇ ਕੁਸ਼ਚਨ ਮਾਰਕ ਲੱਗਦਾ, ਸਵਾਲ ਦਾ ਚਿੰਨ੍ਹ ਲੱਗਦਾ ਕਿ ਕਿਸ ਮੂਲ ਤੋਂ ਉਹਨੇ ਤੈਨੂੰ ਕਿਸ ਤਰ੍ਹਾਂ ਦਾ ਬਣਾ ਲਿਆ ਹੈ ਨਾ। ਉਹਦੀ ਇਹ ਕਮਾਲ, ਉਹਦਾ ਹੀ ਗੁਣ ਹੈ ਨਾ ਇਹ ਪਰਮਾਤਮਾ ਦਾ ਕਿ ਪਾਨੀ ਮੈਲਾ ਮਾਟੀ ਖੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਉਸ ਪਰਮਾਤਮਾ ਨੇ ਨਿਰੰਕਾਰ ਨੇ ਕਿੰਨੇ ਕੁ ਨਿੱਕੇ ਜੇ ਅਣੂ ਤੋਂ, ਕਰੋੜਾਂ ਅਣੂ ਸਨ, ਉਹਨਾਂ ਕਰੋੜਾਂ ਅਣੂਆਂ ਵਿੱਚੋਂ ਇੱਕ ਨਿੱਕੇ ਜੇ ਅਣੂ ਤੋਂ ਮਾਤਾ ਦੀ ਰਕਤ ਲੈ ਕੇ, ਪਿਤਾ ਦਾ ਬਿੱਦ ਲੈ ਕੇ, ਉਸ ਬਿੱਦ ਤੋਂ ਤੇਰੇ ਇਹੋ ਜਿਹੇ ਦੁਰਲਭ ਸਰੀਰ ਦੀ ਸਿਰਜਣਾ ਕਰ ਦਿੱਤੀ ਹੈ, ਉਸ ਪਾਰਤਰ ਪਰਮੇਸ਼ਰ ਨੂੰ ਤੂੰ ਕਿਉਂ ਨਹੀਂ ਚੇਤਦਾ। ਕਿੱਡਾ ਵੱਡਾ, ਹੁਣ ਆਮ ਕਰਕੇ ਕਹਿੰਦੇ ਜੀ ਪਰਮਾਤਮਾ ਦੀ ਕਰਾਮਾਤ ਕਿਵੇਂ ਵੇਖੀਏ, ਪਰਮਾਤਮਾ ਹੋਵੇ ਤੇ ਉਹਦੀ ਕਰਾਮਾਤ ਹੋਵੇ, ਸਭ ਤੋਂ ਵੱਡੀ ਕਰਾਮਾਤ ਤੇਰੇ ਸਰੀਰ ਦੀ ਸਿਰਜਣਾ ਦਾ ਢੰਗ ਵੇਖ, ਪਰਮਾਤਮਾ ਦਾ ਕਿਵੇਂ ਸਿਰਜਿਆ, ਅਣੂ ਤੋਂ ਮਾਤਾ ਦੇ ਰਕਤ ਤੋਂ, ਪਿਤਾ ਦੇ ਬਿੱਦ ਤੋਂ, ਮਾਂ ਕੀ ਰਕਤ ਪਿਤਾ ਬਿੱਦ ਧਾਰਾ, ਉੱਥੋਂ ਤੇਰੇ ਸਰੀਰ ਨੂੰ ਸਿਰ ਦਿੱਤਾ ਪਰਮੇਸ਼ਰ ਨੇ, ਫਿਰ ਉਧਰ ਦੀ ਅਗਨੀ ਦੇ ਵਿੱਚ, ਅੱਗ ਦੇ ਵਿੱਚ ਤੇਰੀ ਰੱਖਿਆ ਕੀਤੀ। ਕਹਿੰਦੇ ਤੂੰ ਕੀ ਸੀ, ਮੂਲ ਵੇਖ ਤੇਰਾ, ਕਵਨ ਮੂਲ, ਤੇਰਾ ਮੂਲ ਕੀ ਸੀ, ਮਟੀਰੀਅਲ ਕੀ ਸੀ ਜਿੱਥੋਂ ਤੂੰ ਬਣਾਇਆ ਗਿਆ, ਤੇ ਕਵਨ ਦ੍ਰਿਸ਼ਟਾਨੀ ਅੱਜ ਤੂੰ ਆਪਣੇ ਆਪ ਨੂੰ ਵੇਖ, ਤੂੰ ਕਿਸ ਤਰ੍ਹਾਂ ਦਾ ਨਜ਼ਰ ਆਉਣਾ, ਸ਼ੀਸ਼ੇ ਦੇ ਸਾਹਮਣੇ ਨਹੀਂ ਪਾਸੇ ਹਟਦਾ, ਆਪਣੇ ਆਪ ਨੂੰ ਵੇਖਦਾ ਹੈ ਕਿ ਮੇਰੀ ਕਾਇਆ, ਮੇਰਾ ਸਰੀਰ, ਮੇਰਾ ਸੁਹੱਪਣ, ਮੇਰੀ ਸੁੰਦਰਤਾ, ਮੂਲ ਕੀ ਸੀ ਤੇ ਤੈਨੂੰ ਨਜ਼ਰ ਕਿਸ ਤਰ੍ਹਾਂ ਦਾ ਆ ਰਿਹਾ, ਇਹ ਪਰਮਾਤਮਾ ਦੀ ਕਿਰਪਾ ਦੀ ਤਾਂ ਹੋਰ ਕੀ, ਹੋਰ ਕੀ। ਸਿਰ ਤੇ ਰਕਤ ਦੁੱਲਿਆ ਪਿਆ ਹੋਵੇ, ਵੇਖ ਕੇ ਗਿਲਾਨੀ ਕਰਕੇ ਕਚੀਚੀਆਂ ਵੱਟਦਾ, खून दे नाल शरीर लता पत होवे मन दे विच गिलानी आउंदी है पर वेख उस परमात्मा ने उसे खून ते मिज तो तेरे शरीर दी किन्नी सुंदर काया रख के बना दिती है। तू अज किस तरह का नजर आ रहा है बढ़ बढ़ के फब फब के बहना है हाले भी उस परमात्मा के गुणा नु जेते नहीं करता। ये सवाल किया इतने गुरु अर्जन देव साहब ने कि तेरा मूल की सी ते तू नजर की आ रहा खबर दृष्टा तू जिस किस तरह का रहा कहते ये भी उस परमात्मा का गुण है
जिन को साज सवार सिंगारिया
जिसने जिस परमात्मा ने तेनू साजिया तेनू बनाया ते साज के फिर तेनू सवारिया सवारिया जी फिर तेनू सिंगारिया आ वेख तेरी अखा दियां पलकां परमेश्वर ने सिंगार सिंगार बनाया ना बंदा मनुख के शरीर नु सिंगार सिंगार बनाया तेरिया पलकां किन्नियां सुंदर बनाईयां परमेश्वर अखां दे उत्ते पौहां पर बट्टे एडे सोहने ढंग नाल बनाए जिवें कमान हुंदी है खिच्ची हुई परमेश्वर ने बनाए ने ना ते साडियां कई मतावां पैड़ा आप बनाउण लग पई ਵੀ ਪਰਮੇਸ਼ਰ ਨੇ ਸਹੀ ਨਹੀਂ ਬਣਾਏ ਅਸੀਂ ਆਪਣੇ ਢੰਗ ਨਾਲ ਆਪਣੇ ਤਰੀਕੇ ਨਾਲ ਬਣਾਈਏ ਪਰਮੇਸ਼ਰ ਨਾਲ ਜ਼ਿਆਦਾ ਸਿਆਣੀਆਂ ਬਣ ਜਾਂਦੀਆਂ ਪਰਮੇਸ਼ਰ ਨਾਲ ਪਰਮੇਸ਼ਰ ਨੇ ਜਿਵੇਂ ਬਣਾਇਆ ਅਕਾਲ ਪੁਰਖ ਨੇ ਨਿਰੰਕਾਰ ਨੇ ਉਹਨੇ ਤਾਂ ਬੜਾ ਸੋਹਣਾ ਬਣਾਇਆ ਸੀ ਪਰ ਇਹ ਕਹਿੰਦੇ ਨੇ ਵੀ ਪਰਮੇਸ਼ਰ ਨੇ ਸਹੀ ਨਹੀਂ ਬਣਾਇਆ ਹੁਣ ਅਸੀਂ ਆਪਣੇ ਢੰਗ ਨਾਲ ਬਣਾਈਏ ਲੈ ਕੇ ਪਤਾ ਨੀ ਕਿਹੋ ਕਿਹੋ ਜੇ ਧਾਗੇ ਤੇ ਪਰਬੱਟਿਆਂ ਨੂੰ ਮੁੰਨ ਮੁੰਨ ਕੇ ਚੰਗੀ ਤਰ੍ਹਾਂ ਫਿਰ ਉੱਤੇ ਕਾਲੇ ਰੰਗ ਦੀ ਪੈਨਸਲ ਜੀ ਫੇਰ ਕੇ ਤੇ ਫਿਰ ਸ਼ਿੰਗਾਰਦੇ ਨੇ ਕਹਿੰਦੇ ਜੀ ਹੁਣ ਚੰਗਾ ਸ਼ਿੰਗਾਰ ਹੋਇਆ ਪਰਮੇਸ਼ਰ ਨੇ ਸਹੀ ਨਹੀਂ ਸੀ ਬਣਾਇਆ ਨਾਲੇ ਗੁਰੂ ਤੋਂ ਬੇਮੁਖ ਪਰਮੇਸ਼ਰ ਤੋਂ ਵੀ ਬੇਮੁਖ ਅਕਾਲ ਪੁਰਖ ਤੋਂ ਵੀ ਬੇਮੁਖ ਤੇ ਕਹਿੰਦੇ ਜੀ ਇਹ ਮੱਥੇ ਉੱਤੋਂ ਜਿਹੜੇ ਪਰਬੱਟਿਆਂ ਨੂੰ ਮੁੰਨਣਾ ਹੈ ਜਾਂ ਪਰਬੱਟਿਆਂ ਨੂੰ ਕੱਟਣਾ ਅਸੀਂ ਕੱਟਦੇ ਨਹੀਂ ਆ ਧਾਗੇ ਨਾਲ ਕੁੱਟ ਦਿੰਦੇ ਹਾਂ ਵੀ ਇਹਦੇ ਨਾਲ ਬੇਅਦਬੀ ਨਹੀਂ ਹੁੰਦੀ ਕੱਟਣ ਨਾਲ ਬੇਅਦਬੀ ਹੁੰਦੀ ਹੈ ਰਹਿਤ ਨਾਮਿਆਂ ਦੇ ਮੈਂ ਬਚਨ ਚੇਤੇ ਕਰਾ ਲਿਆ ਜੇ ਕਿਸੇ ਨੂੰ ਭੁੱਲੇ ਹੋਣ ਤੇ ਯਾਦ ਆ ਜਾਣ ਮੇਰੇ ਸਾਹਿਬ ਦਾ ਹੁਕਮ ਹੈ ਕਿ ਕਤਲ ਨਹੀਂ ਕਰਨੇ ਹੁਣ ਕਤਲ ਕਿਸੇ ਨੂੰ ਗਲਾ ਘੂਟ ਕੇ ਕੀਤਾ ਜਾਏ ਤੇ ਭਾਵੇਂ ਉਹਦੀ ਧੋਣ ਵੱਢ ਕੇ ਕੀਤਾ ਜਾਏ ਤੇ ਭਾਵੇਂ ਸੁਰਾ ਘੂਟ ਕੇ ਕੀਤਾ ਜਾਏ ਤੇ ਭਾਵੇਂ ਗੋਲੀ ਮਾਰ ਕੇ ਕੀਤਾ ਜਾਏ ਕਤਲ ਕਤਲ ਹੀ ਗਿਣਿਆ ਜਾਣਾ ਲੱਗਣੀ 302 ਹੀ ਹੈ ਦਫ਼ਾ ਇੱਕੋ ਹੀ ਲੱਗਣੀ ਹੈ ਕਤਲ ਇਹ ਲੱਗਿਆ ਇਸੇ ਪ੍ਰਕਾਰ ਕੇਸ ਕਤਲ ਕਰਨ ਦਾ ਮਤਲਬ ਵੀ ਕੇਸ ਕਿਸੇ ਵੀ ਢੰਗ ਨਾਲ ਕੋਈ ਕਤਲ ਕਰੇ ਉਹ ਕਤਲ ਹੀ ਗਿਣਿਆ ਜਾਏ ਹੈਰਾਨ ਹੋਏਗਾ ਕਈ ਮੇਰੀ ਗਾਤਰੀ ਕਿਰਪਾਨ ਵੀ ਹੁੰਦੀ ਹੈ ਕਈ ਮਤਾਵਾਂ ਭੈਣਾਂ ਦੇ ਕੋਈ ਗੁੱਸਾ ਕਰੇ ਤਾਂ ਕਰੀ ਜਾਏ ਪਰ ਕਈ ਵਾਰੀ ਆਲੋਚਨਾ ਵੀ ਕਰਨੀ ਪੈਂਦੀ ਹੈ ਕਿਰਪਾਨ ਵੀ ਹੁੰਦੀ ਹੈ ਗਾਤਰੇ ਤੇ ਮੱਥੇ ਤੋਂ ਪਰਵੱਟੇ ਵੀ ਮੁੰਨੇ ਹੁੰਦੇ ਨੇ ਹੈਰਾਨੀ ਹੁੰਦੀ ਕਿਵੇਂ ਲੇਖਾ ਦਿਓਗੇ ਪਰਮੇਸ਼ਰ ਅੱਗੇ ਮਹਾਰਾਜ ਕਹਿੰਦੇ ਪ੍ਰਮਾਤਮਾ ਵਰਗਾ ਸਾਜਣ ਵਾਲਾ ਸਵਾਰਨ ਵਾਲਾ ਸ਼ਿੰਗਾਰਨ ਵਾਲਾ ਹੈ ਕੋਈ ਉਹਨੇ ਤੇਰੀਆਂ ਸੁੰਦਰ ਅੱਖਾਂ ਬਣਾਈਆਂ ਵਿੱਚ ਕਾਲੇ ਰੰਗ ਦੀਆਂ ਪੁਤਲੀਆਂ ਆਹ ਕਿਤੇ ਸੋਹਣੇ ਢੰਗ ਦੀਆਂ ਰਚੀਆਂ ਪਰਮੇਸ਼ਰ ਨੇ ਰਚੀਆਂ ਨੇ ਨਾ ਪੁਤਲੀਆਂ ਬਣਾਈਆਂ ਵਿੱਚ ਕਾਲੇ ਰੰਗ ਦੀਆਂ ਤੇਰੀ ਨਾਸਕਾ ਬਣਾਈ ਤੇਰੇ ਚਿਹਰੇ ਤੇ ਦਾੜਾ ਦਿੱਤਾ ਤੈਨੂੰ ਸਵਾਰਿਆ ਸ਼ਿੰਗਾਰਿਆ ਉਸ ਵਾਹਿਗੁਰੂ ਨੇ ਪਰਮੇਸ਼ਰ ਨੇ ਮਹਾਰਾਜ ਜੀ ਕਹਿੰਦੇ ਜਿਸ ਨੇ ਤੈਨੂੰ ਸਾਜਿਆ ਸਾਜ ਕੇ ਸਵਾਰਿਆ ਤੇ ਸਵਾਰਿਆ ਹੀ ਫਿਰ ਤੈਨੂੰ ਸ਼ਿੰਗਾਰਿਆ ਕੱਲੇ ਕੱਲੇ ਢੰਗ ਨਾਲ ਧਨੀ ਪ੍ਰਕਾਰ ਨਾਲ ਉਸ ਨਿਰੰਕਾਰ ਪਰਮੇਸ਼ਰ ਨੇ ਤੈਨੂੰ ਸਿੰਗਾਰਿਆ ਹੈ
ਗਰਭ ਅਗਨ ਮੈਂ ਜਿਨ੍ਹਾਂ ਉਬਾਰਿਆ
ਗਰਭਾਸ਼ੇ ਦੀ ਅੱਗ ਦੇ ਵਿੱਚੋਂ ਉਸ ਪ੍ਰਮਾਤਮਾ ਨੇ ਤੈਨੂੰ ਉਬਾਰਿਆ ਰੱਖਿਆ ਉਸ ਅੱਗ ਦੇ ਵਿੱਚੋਂ ਜਿਸ ਅੱਗ ਦੇ ਵਿੱਚ ਮਾਂ ਦੇ ਉਦਰ ਵਿੱਚ ਖਾਧਾ ਹੋਇਆ ਅੰਨ ਭਸਮ ਹੋ ਜਾਂਦਾ ਮਿੱਟੀ ਤੱਕ ਖਾ ਜਾਂਦੀ ਹੈ ਮਾਂ ਰੋੜ ਤੱਕ ਖਾ ਜਾਂਦੀ ਹੈ ਤੇ ਉਹ ਵੀ ਅੱਗ ਦੇ ਵਿੱਚ ਭਸਮ ਹੋ ਜਾਂਦੇ ਨੇ ਪਰ ਤੇਰੀ ਕਾਇਆ ਪਰਮੇਸ਼ਰ ਨੇ ਨਿਰੰਕਾਰ ਦੇ ਉਸੇ ਉਦਰ ਵਿੱਚ ਉਭਾਰ ਲਈ, ਰੱਖ ਲਈ। ਇਹ ਪਰਮਾਤਮਾ ਦੀ ਦੇਣ ਨਹੀਂ ਤਾਂ ਹੋਰ ਕੀ ਹੈ? ਇਹ ਉਹਦਾ ਗੁਣ ਨਹੀਂ ਤੇਰੇ ਤੇ ਹੋਰ ਕੀ ਹੈ? ਇਹ ਵੀ ਤਾਂ ਉਸ ਪਰਮੇਸ਼ਰ ਦਾ ਹੀ ਗੁਣ ਹੈ ਨਾ ਕਿ ਜਿਸ ਨੇ ਤੈਨੂੰ ਗਰਭ ਅਗਨੀ ਦੇ ਵਿੱਚੋਂ ਵੀ ਉਭਾਰ ਲਿਆ, ਰੱਖ ਲਿਆ ਹੈ।
ਬਾਰ ਅਵਸਥਾ ਤੁਝ ਪਿਆਰ ਦੂਦ,
ਉਹ ਯਾਦ ਕਰ ਉਸ ਪਰਮੇਸ਼ਰ ਨੂੰ ਭੁੱਲ ਗਿਆ ਜਿਹਨੇ ਤੈਨੂੰ ਬਾਲ ਅਵਸਥਾ ਦੇ ਵਿੱਚ ਪਿਆਰਾ ਦੁੱਧ ਪੀਣ ਨੂੰ ਦੁੱਧ ਦਿੱਤਾ, ਤੈਨੂੰ ਦੁੱਧ ਪਿਲਾਉਂਦਾ ਰਿਹਾ ਉਹ ਪਰਮਾਤਮਾ ਪਰਮੇਸ਼ਰ। ਮਾਂ ਦੇ ਵਿੱਚ ਮਾਂ ਰੂਪ ਹੋ ਕੇ ਤੈਨੂੰ ਦੁੱਧ ਪਿਲਾਇਆ ਬਾਲ ਅਵਸਥਾ ਵਿੱਚ, ਉਹਨੂੰ ਭੁੱਲ ਗਿਆ ਜਦੋਂ ਮੁੱਖ ਚ ਦੰਦ ਨਹੀਂ ਸਨ। ਇਹ ਅਲਪੱਕ ਜਿਹਾ, ਨਿਰਜੀਵ ਜਿਹਾ, ਭੋਲਾ ਭਾਲਾ ਜਿਹਾ ਪਿਆ ਬੰਦੇ ਤੇ ਭਾਵੇਂ ਭੁੱਖਾ ਤੜਫਦਾ ਸੀ ਤੇ ਪਰਮੇਸ਼ਰ ਨੇ ਤੈਨੂੰ ਦੁੱਧ ਪਿਲਾਇਆ। ਪਰਮੇਸ਼ਰ ਨੇ ਤੈਨੂੰ ਪੀਣ ਵਾਸਤੇ, ਜੇ ਕੋਈ ਆਖੇ ਵੀ ਮਾਂ ਨੇ, ਮਾਂ ਦੇ ਵਿੱਚ ਵੀ ਤਾਂ ਪਰਮਾਤਮਾ ਹੀ ਵਰਤ ਕੇ ਕਰ ਰਿਹਾ ਨਾ, ਉਹ ਵੀ ਤਾਂ ਮਾਂ ਦੇ ਅੰਦਰ ਵਰਤ ਕੇ ਦੁੱਧ ਪਿਲਾ ਰਿਹਾ, ਜੋ ਬੇਨਤਾ ਹੀ ਕੱਢ ਲੈਂਦਾ ਮਾਂ। ਇਸ ਕਰਕੇ ਕਹਿੰਦੇ ਭਾਈ ਪਰਮਾਤਮਾ ਜਿਹੜਾ ਤੈਨੂੰ ਬਾਲ ਅਵਸਥਾ ਦੇ ਵਿੱਚ ਦੁੱਧ ਪਿਲਾਉਂਦਾ ਰਿਹਾ,
ਪਰ ਜੋ ਬਣੇ ਭੋਜਨ ਸੁਖ ਸੂਦ,
ਜਵਾਨ ਹੋਇਆ ਤੇ ਤੇਰੇ ਜਵਾਨੀ ਦੇ ਵਿੱਚ ਉਹਨੇ ਤੇਰੇ ਭੋਜਨ ਦੀ, ਰੋਟੀ ਦੀ, ਤੇਰੇ ਸੁੱਖ ਸੁੱਖਾਂ ਦੀ, ਹਰ ਇੱਕ ਪ੍ਰਕਾਰ ਦੀ ਸੁੱਧ ਲਈ ਪਰਮਾਤਮਾ ਨੇ, ਪਰਮੇਸ਼ਰ ਨੇ। ਜਵਾਨ ਹੋਇਆ ਤੈਨੂੰ ਭੋਜਨ ਦਿੱਤਾ, ਤੈਨੂੰ ਸੁੱਖ ਦਿੱਤੇ, ਸੁੱਖ ਸੂਧ, ਸੂਧ ਦਾ ਨਾਮ ਸੁਵਿਧਾਵਾਂ, ਤੈਨੂੰ ਸਾਰੀਆਂ ਸੁੱਖ ਸੁਵਿਧਾਵਾਂ ਪ੍ਰਦਾਨ ਕੀਤੀਆਂ ਉਸ ਨਿਰੰਕਾਰ ਦੇ ਪਰਮੇਸ਼ਰ ਨੇ।
ਬਿਰਧ ਪਿਆ ਉੱਪਰ ਸਾਕ ਸੈਨਾ,
ਜਦੋਂ ਹੋ ਗਿਆ ਬੁੱਢਾ, ਜਦੋਂ ਹੋ ਗਿਆ ਬਿਰਧ, ਤੇ ਫਿਰ ਪਰਮੇਸ਼ਰ ਨੇ ਤੇਰੇ ਉੱਤੇ ਸਾਰੇ ਸਾਕ ਸੰਬੰਧੀ ਖੜੇ ਕਰ ਦਿੱਤੇ, ਆਲੇ ਦੁਆਲੇ ਉਹ ਸਾਕ ਸੰਬੰਧੀ ਖੜੇ ਕਰ ਦਿੱਤੇ। ਉਹਨਾਂ ਨੇ ਆਖਿਆ ਵੀ ਬਾਪੂ ਫਿਕਰ ਨਾ ਕਰ, ਅਸੀਂ ਤੇਰੇ ਕੋਲ, ਇਹ ਮੰਜੇ ਤੇ ਪਿਆ, ਹੁਣ ਆਪਣੇ ਹੱਥਾਂ ਨਾਲ ਰੋਟੀ ਨੀ ਖਾ ਹੁੰਦੀ। ਤੇ ਪੋਤਰਾ ਕਹਿੰਦਾ ਬਾਪੂ ਮੈਂ ਖਵਾਉਣਾ, ਪੁੱਤਰ ਕਹਿੰਦਾ ਮੈਂ ਖਵਾਉਣਾ। ਕਹਿੰਦੇ ਜਦੋਂ ਬਿਰਧ ਹੋਇਆ, ਬਜ਼ੁਰਗ ਹੋਇਆ, ਤੇ ਪਰਮਾਤਮਾ ਨੇ ਤੇਰੇ ਆਲੇ ਦੁਆਲੇ ਤੇਰੇ ਸਾਕ ਸੰਬੰਧੀ ਇਕੱਠੇ ਕਰਕੇ ਖੜੇ ਕਰ ਦਿੱਤੇ। ਉਹ ਸਾਕ ਸੰਬੰਧੀ ਤੇਰੇ ਆਲੇ ਦੁਆਲੇ ਇਕੱਠੇ ਹੋ, ਜਦੋਂ ਬਿਰਧ ਹੋਇਆ, ਬਜ਼ੁਰਗ ਹੋਇਆ, ਤੇ ਉਸ ਵੇਲੇ ਸਾਰੇ ਸਾਕ ਸੰਬੰਧੀ ਬਿਰਧ ਪਿਆ ਉੱਪਰ ਸਾਕ ਸੈਨ, ਸਾਕ ਸਾਕ ਸੈਨ ਨਾਮ ਸੰਬੰਧੀਆਂ ਦਾ, ਜਿੰਨੇ ਸਾਕ ਤੇ ਸੰਬੰਧੀ ਨੇ ਤੇਰੀ ਬਿਰਧ ਅਵਸਥਾ ਵਿੱਚ ਤੇਰੇ ਉੱਤੇ ਲਿਆ ਕੇ ਖੜੇ ਕਰ ਦਿੱਤੇ।
ਮੁੱਖ ਅਪਿਆਓ
ਬੈਠੇ ਨੂੰ ਤੇਰੇ ਮੂੰਹ ਵਿੱਚ ਬੁਰਕੀਆਂ ਤੋੜ ਤੋੜ ਕੇ ਪਾਉਂਦੇ ਨੇ, ਮੁੱਖ ਅਪਿਆਓ ਬੈਠ ਕੋ ਦੈਨ, ਬੈਠੇ ਨੂੰ ਦਿੰਦੇ ਨੇ, ਤੇਰੇ ਮੂੰਹ ਵਿੱਚ ਬੁਰਕੀਆਂ ਤੋੜ ਕੇ ਪਾਉਂਦੇ ਨੇ। ਬਜ਼ੁਰਗ ਹੋ ਗਿਆ, ਕਹਿੰਦੇ ਬਾਪੂ ਤੂੰ ਸਾਡੇ ਵਾਸਤੇ ਬੜੀ ਮਿਹਨਤ ਕੀਤੀ ਹੈ, ਬਸ ਹੁਣ ਤੂੰ ਬਹਿ ਕੇ ਖਾ। ਤੇ ਕਹਿੰਦੇ ਮੁੱਖ ਅਪਿਆਓ ਬੈਠ ਕੋ ਦੈਨ, ਮੂੰਹ ਦੇ ਵਿੱਚ ਅਪਿਆਓ ਪਾਉਂਦੇ ਨੇ, ਆਪ ਆਪਣੇ ਹੱਥੀ ਮੁੱਖ ਦੇ ਵਿੱਚ ਪਾਉਂਦੇ ਨੇ, ਉਹਨੂੰ ਫਿਰ ਵੀ ਭੁਲਾਈ ਬੈਠਾ। ਉਹ ਪਰਮਾਤਮਾ ਹੀ ਤੈਨੂੰ ਪਾਲ ਰਿਹਾ ਨਾ, ਜੇ ਤੂੰ ਆਖੇ ਵੀ ਮੇਰੇ ਸਾਕ ਸੰਬੰਧੀ ਤੇ ਪਾਲਦੇ ਨੇ, ਤੇਰਾ ਭੁਲੇਖਾ। ਕਿੰਨੇ ਕੁ ਬਜ਼ੁਰਗ ਨੇ ਜਿਹਨਾਂ ਦੇ ਸਾਕ ਸੰਬੰਧੀ ਉਹਨਾਂ ਨੂੰ ਪਾਲਦੇ ਨੇ, ਕਿੰਨੇ ਕਿਹੋ ਜਿਹੇ ਬਜ਼ੁਰਗ ਨੇ, ਬਹੁਤ ਬਜ਼ੁਰਗ ਜਿਹਨਾਂ ਦੇ ਸਾਕ ਸੰਬੰਧੀ ਉਹਨਾਂ ਨੂੰ ਪਾਲਣ, ਮੰਜੇ ਦੇ ਪਏ ਨੂੰ ਮੂੰਹ ਚ ਬੁਰਕੀਆਂ ਤੋੜ ਕੇ ਪਾਉਣ, ਬਜ਼ੁਰਗਾਂ ਦੀ ਸੰਭਾਲ ਕਰਨ, ਸੇਵਾ ਕਰਨ, ਉਹ ਵਿਰਲੇ। ਇਹ ਪਰਮੇਸ਼ਰ ਦੀ ਦਾਤ ਹੈ ਨਾ, ਫਿਰ ਇਹ ਵੀ ਅਕਾਲ ਪੁਰਖ ਦੀ ਦਾਤ ਹੈ।
ਇਹੋ ਮੇਰ ਗੁਣ ਗੁਣ ਕਛੂ ਨਾ ਬੁਝੈ,
ਬਾਤ ਕਰਦੇ ਨੇ ਗੁਰੂ ਅਰਜਨ ਦੇਵ ਸਾਹਿਬ, ਕਹਿੰਦੇ ਹੇ ਪ੍ਰਭੂ ਇਹ ਬੰਦਾ ਫਿਰ ਵੀ ਕਿੱਡਾ ਨਿਰਗੁਣ ਆ ਰਿਹਾ, ਤੇਰੇ ਇੱਕ ਵੀ ਗੁਣ ਨੂੰ ਨੀ ਬੁਝਦਾ, ਤੂੰ ਇੰਨਾ ਕੁਝ ਕੀਤਾ ਇਹਦੇ ਵਾਸਤੇ, ਬੱਚਾ ਸੀ ਦੁੱਧ ਪਿਲਾਇਆ, ਜਵਾਨ ਹੋਇਆ ਤੇ ਸਾਰੀਆਂ ਸੁੱਖ ਸੁਵਿਧਾਵਾਂ ਦਿੱਤੀਆਂ, ਬੁੱਢਾ ਹੋਇਆ, ਬਜ਼ੁਰਗ ਹੋਇਆ, ਤਾਂ ਵੀ ਇਹਦੇ ਸਾਰੇ ਖਿਆਲ ਰੱਖੇ। ਪਰ ਹੇ ਪ੍ਰਮਾਤਮਾ ਇਹ ਜੀਵ ਕਿੱਡਾ ਨਿਰਗੁਣ ਹੈ, ਇਹ ਨਿਰਗੁਣ
ਗੁਣ
ਗੁਣ ਨਾ ਬੁੱਝਦਾ, ਇਹ ਤੇਰੇ ਕਿਸੇ ਵੀ ਗੁਣ ਨੂੰ ਨੀ ਬੁੱਝਦਾ, ਤੇਰੇ ਕਿਸੇ ਵੀ ਗੁਣ ਨੂੰ ਨਹੀਂ ਜਾਣਦਾ।
ਬਖਸ਼ ਲਿਓ ਤਾਂ ਨਾਨਕ ਛਿਜੈ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅਰਦਾਸ ਕਰਦੇ ਨੇ, ਕਹਿੰਦੇ ਹੇ ਅਕਾਲ ਪੁਰਖ ਬਖਸ ਦੇਹੋ ਤਾਂ ਨਾਨਕ ਛਿਜੈ। ਹੇ ਪ੍ਰਭੂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਹੇ ਪ੍ਰਭੂ ਇਸ ਜੀਵ ਨੂੰ ਬਖਸ਼ ਲੈ, ਜੇ ਤੂੰ ਬਖਸ਼ੇਗਾ ਤੇ ਇਹ ਜੀਵ ਮੁਕਤ ਹੋ ਸਕਦਾ, ਨਹੀਂ ਤਾਂ ਮੁਕਤ ਨਹੀਂ ਹੋ ਸਕਦਾ, ਤੂੰ ਬਖਸ਼ ਲੈ। ਇਹ ਅਰਦਾਸ ਕੀਤੀ। ਹੇ ਪ੍ਰਭੂ, ਓਦਾਂ ਇਹ ਨਿਰਗੁਣ ਹੈ ਜੀਵ, ਤੇਰੇ ਕਿਸੇ ਗੁਣ ਨੂੰ ਨਹੀਂ ਬੁੱਝਦਾ, ਤੂੰ ਹੀ ਕਿਰਪਾ ਕਰਕੇ ਇਹਨੂੰ ਬਖਸ਼ ਲੈ ਤਾਂ ਜੋ ਸਿੱਖ ਹੈ ਮੁਕਤ ਹੋ ਜਾਏ। ਸੀਜਾ ਦਾ ਮਤਲਬ ਹੈ ਮੁਕਤੀ, ਇਹ ਸਿੱਧ ਹੋ ਜਾਏ, ਇਹ ਮੁਕਤ ਹੋ ਜਾਏ। ਹੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜੀ, ਇਸ ਨੂੰ ਬਖਸ਼ ਲੈ ਮਹਾਰਾਜ ਦੀ ਕਿਰਪਾ ਕਰ। ਅਸੀਂ ਵੀ ਇਹੀ ਅਰਦਾਸ ਕਰੀਏ, ਗਰੀਬ ਨਵਾਜ ਕਿਰਪਾ ਕਰੋ, ਆਖ ਦੇਹੋ ਹਮ ਤੇਰੇ ਮਹਾਰਾਜ, ਕਿਰਪਾ ਕਰਕੇ ਸਾਨੂੰ ਵੀ ਰੱਖ ਲਓ, ਬਖਸ਼ ਲਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰਾਂ ਦੀ ਪਵਿੱਤਰ ਪਾਵਨ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿ